दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह जी। एक वारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोबिंद सिंह सच्चे पातशाह जी का पावन पवित्र इतिहास साहब जी श्रवण कर रहे से। इतिहास दे विच ग्रंथाकार भाई संतोख सिंह जी 100 साखी ग्रंथ की 43वीं साखी नू अपने शब्दों के विच बयान कर रहे सन। कथा चल रही सी एक भागण नाम दे सिखने दी जिन्हें कि कदे भी जिंदगी दे विच किसे मर्द दे मूंह नू फिटकार नहीं पाई। सतगुरु गोबिंद सिंह सच्चे पातशाह जी कहिंदे ने कि अपने वृतांत नू सुना तां कि सारी संगत नू भी पता लग जावे। सिखनी ने वृतांत सुनाउणा शुरू कीता कि सच्चे पातशाह मेरा पिता बादशाह दा वजीर सी जदों मर गया तो बादशाह ने अपने कर्मचारियों नू भेज के साडे घर दीआं सारीआं चीज़ां नू कुछ कमरिआं दे विच बंद कर दिता ते पहरा ला दिता। कल इत्थों तक कथा पहुंची सी अज इत्थों अगे मैं प्रारंभ करदा। तोरन शाह सिपाही आए सब द्वारन तारे पिर वाए। सिखनी कहिंदी है कि बादशाह दे हुकम नूं मन के बादशाह दे बहुते सारे सिपाही आए जिन्हां ने दरवाजिआं नूं ताले ला दित्ते। हमरे नर हटाए समुदाई चौंकी करता कीद बिठाई। सिखनी कहिंदी है कि साडे जिहड़े घर दे नौकर चाकर सन उन्हां सारिआं नूं पिछा कर दित्ता अपनी चौंकी ला के उत्थे सारे दे सारे सिपाही बैठ गए। बोझ बारता हम ते सारी जाए शाह के पास उचारी। सिखनी कहिंदी है कि सानू सारिआं घर वालिआं नूं इक जगह दे उत्ते बिठाया ते साडे तों सारी वारता पुछी है भाव के तुसी किन्ने भैण भरा हो सारा कुछ बयान करो। सिखनी कहिंदी है कि सिपाहियां दे पुछण दे उत्ते असीं दस्या कि 7 भैणां हां साडा कोई भी भरा नहीं है पर साडी जिहड़ी मां है उह अजे गर्भवती है। ये सारा कुछ असीं सिपाहियां नूं दस्या साडे तों सारा कुछ पुछ के फिर बादशाह नूं जाके उहदे सिपाहियां ने दस्या। सपत सुता तिसके घर माही अष्टम है अधान त्रिया ताही। सिपाहियां ने जाके फिर बादशाह नूं आख्या सपत सुता तिसके घर माही। कहिंदे ने हे बादशाह सलामत जिहड़ा तुहाडा वजीर मर गया है उहदे घर 7 धीआं ने उहदीआं इस तों इलावा अष्टम है अधान त्रिया ताही पर उस दी वजीर दी जिहड़ी घरवाली है वह गर्भवती है पता नहीं हुण अगे लड़की हुंदी है जां कि पुत्र पैदा हुंदा। प्राता बंद अपर नहीं कोई जो नकेत को मालक होई। ਸਿਪਾਹੀਆਂ ਨੇ ਦੱਸਿਆ ਕਿ ਉਹਨਾਂ ਦਾ ਹੋਰ ਕੋਈ ਭਰਾ ਜਾਂ ਹੋਰ ਕੋਈ ਸਖਾ ਸੰਬੰਧੀ ਪੁਰਖ ਨਹੀਂ ਹੈ ਜਿਹੜਾ ਕਿ ਉਹਨਾਂ ਦੇ ਘਰ ਦਾ ਮਾਲਕ ਬਣ ਸਕੇ। ਪਾਤਸ਼ਾਹ ਏਮ ਸੁਣ ਤੇ ਉਚਾਰੀ, ਜਨਮ ਜਬ ਲੋ ਲੇ ਹੋ ਨਿਹਾਰੀ। ਉਸ ਵੇਲੇ ਬਾਦਸ਼ਾਹ ਨੇ ਹੁਕਮ ਕੀਤਾ ਕਿ ਤੁਸੀਂ ਉਡੀਕ ਕਰੋ, ਜਦੋਂ ਉਸ ਗਰਭਵਤੀ ਦੇ ਘਰ ਦੇ ਵਿੱਚ ਬੱਚਾ ਪੈਦਾ ਹੋਵੇਗਾ ਤੇ ਫਿਰ ਪਤਾ ਲੱਗ ਜਾਏਗਾ, ਜੇ ਲੜਕਾ ਪੈਦਾ ਹੋਵੇਗਾ ਤੇ ਸਾਰਾ ਕੁਝ ਵਾਪਸ ਕਰ ਦਿੱਤਾ ਜਾਵੇਗਾ, ਪਰ ਜੇਕਰ ਲੜਕੀ ਪੈਦਾ ਹੋਈ ਤੇ ਫਿਰ ਸਾਰਾ ਕੁਝ ਹੀ ਲੈ ਲਿਆ ਜਾਵੇਗਾ। ਇਸ ਕਰਕੇ ਜਿੰਨਾ ਚਿਰ ਬੱਚਾ ਜਨਮ ਨਹੀਂ ਲੈਂਦਾ ਓਨਾ ਚਿਰ ਸਾਨੂੰ ਉਡੀਕ ਕਰਨੀ ਪਵੇਗੀ। ਹੋ ਹੇ ਪੁੱਤਰ ਤੋ ਕਰੋ ਖਲਾਸੇ, ਸੋਤਾ ਭਏ ਕਰ ਜਪਤ ਆਵਾਸੇ। ਬਾਦਸ਼ਾਹ ਨੇ ਆਖਿਆ ਕਿ ਜੇਕਰ ਤੇ ਪੁੱਤਰ ਹੋਵੇਗਾ ਤੇ ਫਿਰ ਸਾਰਾ ਕੁਝ ਖਲਾਸ ਕਰ ਦਿੱਤਾ ਜਾਵੇਗਾ, ਭਾਵ ਕਿ ਸਾਰਾ ਕੁਝ ਛੱਡ ਦਿੱਤਾ ਜਾਵੇਗਾ। ਸੁਤਾ ਭਏ ਕਰ ਜਪਤ ਆਵਾਸੇ, ਪਰ ਜੇਕਰ ਲੜਕੀ ਪੈਦਾ ਹੋ ਗਈ ਘਰ ਦੇ ਵਿੱਚ ਤੇ ਫਿਰ ਸਾਰਾ ਕੁਝ ਜਪਤ ਕੀਤਾ ਜਾਵੇਗਾ। ਹੁਕਮ ਮਾਨ ਚੌਂਕੀ ਥਿਰ ਦੁਆਰੇ, ਬਾਦਸ਼ਾਹ ਦੇ ਹੁਕਮ ਨੂੰ ਮੰਨ ਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਚੌਂਕੀ ਬੈਠੀ ਰਹੀ ਉਹਨਾਂ ਦੇ ਦੁਆਰੇ ਦੇ ਉੱਤੇ। ਸੰਪਾਦਕ ਜੀ 2-4 ਸਤਰਾਂ ਇਸ ਦੇ ਵਾਸਤੇ ਬਿਆਨ ਕਰਦੇ ਨੇ। ਸੰਪਾਦਕ ਜੀ ਲਿਖਦੇ ਨੇ ਕਿ ਦੱਸਿਆ ਜਾਂਦਾ ਹੈ ਕਿ ਮੁਗਲ ਬਾਦਸ਼ਾਹਾਂ ਦੇ ਵੇਲੇ ਦਸਤੂਰ ਇਹ ਸੀ ਕਿ ਜਦੋਂ ਕੋਈ ਵੱਡਾ ਪਾਤਸ਼ਾਹੀ ਅਹੁਦੇਦਾਰ ਮਰ ਜਾਏ ਤਾਂ ਉਸਦੀ ਜਾਇਦਾਦ ਬਾਦਸ਼ਾਹ ਦੀ ਸਮਝੀ ਜਾਂਦੀ ਸੀ ਤੇ ਅੱਗੋਂ ਫਿਰ ਉਸਦੇ ਪੁੱਤਰ ਨੂੰ ਬਾਦਸ਼ਾਹ ਵੱਲੋਂ ਬਖਸ਼ਿਸ਼ ਮਿਲਦੀ ਸੀ। ਇਹਦੇ ਵਿੱਚ ਭਾਵ ਇਹ ਹੈ ਕਿ ਅਹੁਦੇਦਾਰਾਂ ਨੂੰ ਵਧੇਰੇ ਨਮਕ ਹਲਾਲ ਰੱਖਣ ਦਾ ਇੱਕ ਵੱਡਾ ਉਪਰਾਲਾ ਸੀ। ਇਸੇ ਕਰਕੇ ਹੁਣ ਬਾਦਸ਼ਾਹ ਨੇ ਹੁਕਮ ਕੀਤਾ ਕਿ ਜੇਕਰ ਤੇ ਪੁੱਤਰ ਪੈਦਾ ਹੋਵੇਗਾ ਤੇ ਫਿਰ ਸਾਰਾ ਕੁਝ ਉਹਨਾਂ ਦਾ ਵਾਪਸ ਕਰ ਦਿੱਤਾ ਜਾਵੇਗਾ, ਪਰ ਜੇਕਰ ਪੁੱਤਰੀ ਹੀ ਪੈਦਾ ਹੋਈ, ਜੇਕਰ ਲੜਕੀ ਹੋਈ ਤੇ ਫਿਰ ਸਾਰਾ ਕੁਝ ਜ਼ਬਤ ਹੋਵੇਗਾ। ਪੁੱਜੇ ਗਰਭ ਕੇ ਜਬ ਦਿਨ ਸਾਰੇ, ਹੁਣ ਸਿੱਖਣੀ ਸਾਰੀ ਸਾਖੀ ਸੁਣਾ ਰਹੀ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਕਿ ਸੱਚੇ ਪਾਤਸ਼ਾਹ ਬੱਚੇ ਦੇ ਜਨਮ ਲੈਣ ਦਾ ਸਮਾਂ ਆ ਗਿਆ। ਜਨਮਿਓ ਪੁੱਤਰ ਤਾਂ ਸਭ ਜੋਵਾ, ਮੰਗਲ ਕੇ ਉਤਸਾਹ ਬਹੁ ਹੋਵਾ। ਸਿੱਖਣੀ ਕਹਿੰਦੀ ਹੈ ਕਿ ਸਾਡੇ ਚੰਗੇ ਕਰਮਾਂ ਦੇ ਨਾਲ ਪੁੱਤਰ ਦਾ ਜਨਮ ਹੋਇਆ, ਭਾਵ ਕਿ ਸਾਡੇ ਵੀਰ ਨੇ ਜਨਮ ਲਿਆ, ਇਸ ਕਰਕੇ ਬਹੁਤ ਜ਼ਿਆਦਾ ਖੁਸ਼ੀਆਂ ਮਨਾਈਆਂ ਗਈਆਂ, ਬੜੇ ਮੰਗਲ ਕੀਤੇ ਗਏ। ਦੋਹਰੀ ਖੁਸ਼ੀ ਸੱਚੇ ਪਾਤਸ਼ਾਹ ਸਾਨੂੰ ਹੋਈ, ਇੱਕ ਤੇ ਵੀਰ ਤੋਂ ਬੜੀਆਂ ਤਰਸੀਆਂ ਹੋਈਆਂ ਸਾਂ, 7 ਭੈਣਾਂ ਸਾਂ, ਕੋਈ ਵੀਰ ਨਹੀਂ ਸੀ, ਇੱਕ ਤੇ ਵੀਰ ਹੋ ਗਿਆ ਤੇ ਦੂਸਰੇ ਪਾਸੇ ਸਾਨੂੰ ਇਸ ਗੱਲ ਦਾ ਵੀ ਪਤਾ ਸੀ ਕਿ ਜੇਕਰ ਵੀਰ ਪੈਦਾ ਨਾ ਹੋਇਆ ਤੇ ਸਾਰਾ ਕੁਝ ਜ਼ਬਤ ਹੋ ਜਾਏਗਾ। ਇਸ ਕਰਕੇ ਇੱਕ ਤੇ ਘਰ ਦੇ ਬਚਣ ਦੀ ਖੁਸ਼ੀ ਤੇ ਦੂਜੇ ਵੀਰ ਦੇ ਪੈਦਾ ਹੋਣ ਦੀ ਖੁਸ਼ੀ, ਸੱਚੇ ਪਾਤਸ਼ਾਹ ਦੋਹਰੀ ਖੁਸ਼ੀ ਮਿਲੀ। ਦੁੰਦਵ ਬਜੇ ਨੌਬ ਤੇ ਬਾਜੀ, ਸਭ ਪਰਿਵਾਰ ਪਾਇਓ ਬਹੁ ਰਾਜ਼ੀ। ਕਹਿੰਦੀ ਹੈ ਸੱਚੇ ਪਾਤਸ਼ਾਹ ਵੱਡੀਆਂ ਵੱਡੀਆਂ ਨੌਬਤਾਂ ਵਜਾਈਆਂ ਗਈਆਂ ਨੇ, ਬੜੇ ਖੁਸ਼ੀਆਂ ਦੇ ਵਾਜੇ ਵਜਾਏ ਗਏ, ਸਾਰੇ ਦਾ ਸਾਰਾ ਸਾਡਾ ਪਰਿਵਾਰ ਬਹੁਤਾ ਹੀ ਰਾਜ਼ੀ ਹੋਇਆ, ਬੜਾ ਪ੍ਰਸੰਨ ਹੋਇਆ। ਪਾਤਸ਼ਾਹ ਜਬ ਸੁਣ ਬੋ ਕੀਨ, ਕਰੋ ਖਲਾਸੀ ਆਇਸ ਦੀਨ। ਸਿਪਾਹੀਆਂ ਨੇ ਜਾ ਕੇ ਬਾਦਸ਼ਾਹ ਨੂੰ ਖਬਰ ਦਿੱਤੀ ਹੈ ਕਿ ਵਜ਼ੀਰ ਦੀ ਘਰਵਾਲੀ ਦੇ ਘਰ ਪੁੱਤਰ ਪੈਦਾ ਹੋਇਆ। ਉਸੇ ਵੇਲੇ ਫਿਰ ਬਾਦਸ਼ਾਹ ਨੇ ਹੁਕਮ ਕਰ ਦਿੱਤਾ, ਕਰੋ ਖਲਾਸੀ, ਭਾਵ ਕਿ ਜੋ ਵੀ ਕੁਝ ਤੁਸੀਂ ਜ਼ਬਤ ਕੀਤਾ ਹੋਇਆ, ਜਿਹੜੇ ਕਮਰਿਆਂ ਨੂੰ ਜਿੰਦਰੇ ਮਾਰੇ ਹੋਏ ਨੇ, ਸਾਰੇ ਖੋਲ ਦਿਓ, ਸਾਰਾ ਕੁਝ ਉਹਨਾਂ ਨੂੰ ਵਾਪਸ ਦੇ ਦਿਓ। ਬਖਸ਼ਿਓ ਪ੍ਰਥਮ ਸਮਾਨ ਰੁਜ਼ੀਨਾ, ਕਰ ਖਲਾਸ ਤਤ ਸ਼ਿਨ ਕਰ ਦੀਨਾ। ਸਿੱਖਣੀ ਕਹਿੰਦੀ ਹੈ ਕਿ ਪਹਿਲਾਂ ਦੀ ਤਰ੍ਹਾਂ ਸਾਨੂੰ ਬਾਦਸ਼ਾਹ ਦੇ ਵੱਲੋਂ ਰੋਜ਼ੀਨਾ ਪਾਵ ਕੇ ਚਲਾਉਣ ਦੇ ਵਾਸਤੇ ਘਰ ਨੂੰ ਮਾਇਆ ਵੀ ਆਉਣ ਲੱਗੀ। ਘਰ ਖਲਾਸ ਤਤ ਸ਼ਿਨ ਕਰ ਦੇਣਾ, ਬਾਦਸ਼ਾਹ ਦੇ ਹੁਕਮ ਨੂੰ ਪਾ ਕੇ ਸਿਪਾਹੀਆਂ ਨੇ ਉਸੇ ਵੇਲੇ ਸਾਰੇ ਦਾ ਸਾਰਾ ਘਰ ਖਲਾਸ ਕਰ ਦਿੱਤਾ, ਪਾਵ ਕੇ ਸਾਰੇ ਜਿੰਦਰੇ ਲਾ ਦਿੱਤੇ ਤੇ ਘਰ ਨੂੰ ਆਜ਼ਾਦ ਕਰ ਦਿੱਤਾ। ਚੌਂਕੀਦਾਰ ਸਿਪਾਹੀ ਗਏ, ਜਨ ਸਨਮਾਨ ਕਰਤ ਸਭ ਪਏ। जिन्ने भी चौकीदार सन, जिन्ने भी सिपाही तैनात किए गए सन, वह सारे दे सारे चले गए ने। इस तो इलावा पिंड दे सारे लोगों ने बहुत ज्यादा साडा वड्डा सन्मान आदर किया। सपत भगन मैं कह तिस काला, तन मर्द की शमस बेसाला। सच्चे पातशाह जी असि सत भैणा सा, पर उस वेले ऐसा होया, तन मर्द की शमस बेसाला, साडे घर दे विच इक पुरख पैदा होया, मेरा वीर पैदा होया। हे सच्चे पातशाह जी, इस करके मर्द दी जिहड़ी दाढ़ी है ना, वह तनता दे योग है। सब परिवार छुट्यो जिस पाछे, इस ते अपर नहीं को आछे। सच्चे पाछा उसे दिन तो बाद मैनू ये गल समझ आ गई कि पुरख तो बगैर होर कोई भी चंगी गल नहीं है। भाव के जेकर साडे घर दे विच एक पुरख पैदा होया, ते उस पुरख दे पैदा होने दे बदले सारे दा सारा कुछ सानू वापस मिल गया, पर जेकर घर दे विच वीर पैदा ना हुंदा, ते साडा सारा ही कुछ जब्त हो जाना सी। जिस दाड़ी ते जप तप जोग, फल सकल दे सुख गन भोग। भाव के जिहड़ी पुरख दी दाड़ी है, ओही उत्तम है, ओही तनता दी योग है। जिन्ने भी जप ने, जिन्ने भी तप ने, जिन्ने भी योग ने, इन्हां सारयां दे फल सारे दे सारे सुखां दा भोग भगाउंदे ने, जेकर पुरख होवे तां। मर्द कचहरी दर दर गाह, शमस कबूल परे दुत जाहे। सिखणी दस रही है सतगुरु गोबिंद सिंह सच्चे पातशाह जी नूं, कहिंदे कि सलोक दी कचहरी ते दरगाह दे विच धन मर्द दी दाड़ी है। शमस कबूल परे दुत जाहे, भाव के जो शोभा वाली होके कबूल पैंदी है दरगाह दे विच। मर्द बिना शमस दस्तार, इन बिन औरत परे निहार। सिखनी कहिंदी है कि सच्चे पातशाह मर्द जिहड़ा होवे दाड़े तो बगैर ते दस्तार तो बगैर उहदी समझ नहीं आ सकदी, भाव के बगैर दाड़े ते दस्तार तो जिहड़ा मर्द है वह भी औरत ही देखण नूं लगदा है। साचे पातशाह मैं चीत, तब की तरी बिसाल पर तीत। सिखनी कहिंदी है कि हे सतगुरु सच्चे पातशाह जी, उसे दिन तो मैं अपने चित दे विच ऐसी धारणा नूं बनाया कि पुरख ही सारिआं तों उत्तम है, मैं वड्डी प्रतीत इसे गल दे उत्ते ही धारण कीती। इसे करके सच्चे पातशाह मैं छोटे बच्चे तो लैके वड्डे पुरख तक किसे नूं भी कदे फिटकार नहीं पाई, मैं कदे भी किसे मर्द नूं नहीं फिटकारिआ। जनमत मर्द सो बांध खलासी, हम जनानियां सपत पर काशी। सच्चे पातशाह जी, जिस पुरख दे जन्म लैण दे नाल ही सारयां दी बंध खलासी हो गई, सारयां दा छुटकारा हो गया बंधना तो, उते तनता दे योग है। सच्चे पातशाह मैं अपने मन दे विच इह समझिया कि भावे असीं सत जनानियां सां, सत भैणां सां, पर साड़ी कोई भी शोभा नहीं सी, जिन्ना चिर साड़े घर दे विच कोई वीर नहीं सी। नहीं मोला हजा किन यो बाची, याते तन शमस है साची। किसे ने कोई मुलाहजा नहीं पालिया, भाव के किसे ने कोई लिहाज दी गल नहीं कीती, या ते तन शमस है साची। इस करके सच्चे पातशाह जी, तन है पुरख ते तन है पुरख दी दाड़ी जिहड़ी के सच्ची है। इस तरीके दे नाल उस वेले सिखणी ने सारी वार्ता नूं बयान कीता, किस तरह सतगुरु सच्चे पातशाह जी ने उस तों पुछया ते किस तरह उसने बयान कीता। इस सारी वार्ता नूं कवि करतार सिंह जी क्लास वालीए अपनी सरल कविता दे विच इस तरह बयान करदे ने। गुरां आखिया पुत्तरी दस सानू, इह कित्थों उपदेश तूं पाया जी। बोली सिखनी गुरु जी सुनो सारी, सारा खोल के हाल सुनाया जी। मेरा पिता दीवान सी आगरे दा, उस बहुत ही तन कमाया जी। घर बाप दे ਅਸੀਂ ਸਾਂ ਸੱਤ ਤੀਆਂ, ਬੇਟਾ ਅੰਬੜੀ ਕੋਈ ਨਾ ਜਾਇਆ ਜੀ। ਬਾਪ ਮਰ ਗਿਆ ਜਿਸ ਵਕਤ, ਸਾਡਾ ਪਹਿਰਾ ਬਾਦਸ਼ਾਹ ਬੂਹੇ ਬੈਠਾਇਆ ਜੀ। ਸਾਰਾ ਧਨ ਸਾਡਾ ਉਸ ਖੋ ਕਰਕੇ ਜਮਾ ਇੱਕ ਥਾਂ ਚਾ ਕਰਾਇਆ ਜੀ। ਰੋਟੀ ਕੱਪੜੇ ਬਿਨਾ ਨਾ ਕੁਝ ਮਿਲੇ, ਸਾਨੂੰ ਸਭ ਨੂੰ ਘਰੋਂ ਕਢਾਇਆ ਜੀ। ਮਾਈ ਮੇਰੀ ਨੂੰ ਹੈ ਸੀ ਗਰਭ ਤਦੋਂ, ਅਸਾਂ ਬੜਾ ਹੀ ਦੁੱਖ ਉਠਾਇਆ ਜੀ। ਰੱਬ ਸੁਣੀ ਸਾਡੀ ਹੋ ਪਿਆ ਲੜਕਾ, ਅਸਾਂ ਬਹੁਤ ਹੀ ਸ਼ੁਕਰ ਮਨਾਇਆ ਜੀ। ਉਧਰ ਬਾਦਸ਼ਾਹ ਨੂੰ ਜਦੋਂ ਖਬਰ ਹੋਈ, ਸਾਰਾ ਵਾਪਸ ਧਨ ਦਿਵਾਇਆ ਜੀ। ਉਸ ਦਿਨ ਤੋਂ ਮੈਂ ਯਕੀਨ ਕਰਕੇ ਇਹ ਦਿਲ ਦੇ ਵਿੱਚ ਠਹਿਰਾਇਆ ਜੀ। ਅਸੀਂ ਤੀਵੀਆਂ ਸੱਤ ਨਾ ਕੰਮ ਕਿਸੇ, ਅਸਾਂ ਜਮ ਨਾ ਕੁਝ ਬਣਾਇਆ ਜੀ। ਤਨ ਮਰਦ ਦਰਜਾ ਇਸ ਦਾ ਬਹੁਤ ਉੱਚਾ, ਉਸ ਦਿਨ ਤੋਂ ਪੱਕਾ ਪਕਾਇਆ ਜੀ। ਦਿੱਤੀ ਫਿਟਕਨਾ ਕਦੇ ਕਰਤਾਰ ਸਿੰਘਾ, ਹੁਣ ਤੱਕ ਇਹ ਪ੍ਰਣ ਨਿਭਾਇਆ ਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਿੱਖਣੀ ਨੇ ਆਖਿਆ ਕਿ ਸੱਚੇ ਪਾਤਸ਼ਾਹ, ਉਸ ਦਿਨ ਤੋਂ ਮੈਨੂੰ ਪਤਾ ਲੱਗ ਗਿਆ, ਇਸ ਕਰਕੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਮਰਦ ਦੇ ਮੂੰਹ ਨੂੰ ਫਿਟਕਾਰ ਨਹੀਂ ਪਾਈ। ਫਾਰਸੀ ਦੇ ਵਿੱਚ ਕਵੀ ਜੀ ਨੇ 2 ਸਤਰਾਂ ਲਿਖੀਆਂ ਨੇ। ਜਨ ਜ਼ੁਲਮ ਜੰਮੈ ਲਾਣ ਤੋਹੇ ਸ਼ਬਹ, ਰੋਜ਼ ਹਰਦੋ ਮਾਹ, ਮਰਦਹ ਜੰਮੈ ਦਰ ਗੋਸ਼ ਖੈਰ ਕਰਦਾ ਮੈਂ। ਭਾਵ ਕਿ ਇਸਤਰੀ ਦਾ ਜੰਮਣਾ ਜ਼ੁਲਮ ਉਤਰਨਾ ਹੈ, ਦਿਨ ਰਾਤ ਦੋਏ ਵੇਲਿਆਂ ਵਿੱਚ ਲਾਣਤ ਹੀ ਮਿਲਦੀ ਹੈ। ਮਰਦ ਜੰਮੇ ਤਾਂ ਕੰਨਾਂ ਦੇ ਵਿੱਚ ਵਧਾਈ ਦੀ ਸੋ ਪੈਂਦੀ ਹੈ, ਤਾਂ ਸਾਰੇ ਆਖਦੇ ਹਨ ਭਲਾ ਕੀਤਾ ਹੈ ਰੱਬ ਨੇ ਕਿ ਪੁਰਖ ਜਨਮੇ। ਅੱਗੇ ਬਿਆਨ ਕਰਦੇ ਨੇ, ਬਗੈਰ ਦਾੜੀ ਸ਼ੈਤਾਨ ਬਿਹਾਸਾ ਨਾ ਕਰਦ ਮੈਂ। ਜੋ ਬਿਨਾਂ ਦਾੜੀ ਦੇ ਹੈ ਉਹ ਸ਼ੈਤਾਨ ਹੈ, ਉਸਦਾ ਵਿਸਾ ਹੀ ਨਹੀਂ ਕਰਨਾ ਚਾਹੀਦਾ। ਇਹ ਤੁਕਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਉਚਾਰਨ ਕੀਤੀਆਂ ਨੇ। ਸੁਣ ਕਰ ਸਕਲ ਸਭਾ ਬਿਸਮਾਈ, ਤਨ ਤਨ ਬੋਲੇ ਤਿਸ ਤਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰੀਕੇ ਦੇ ਨਾਲ ਉਸ ਸਿੱਖਣੀ ਨੇ ਆਪਣਾ ਸਾਰਾ ਹਾਲ ਸਭਾ ਦੇ ਵਿੱਚ ਬਿਆਨ ਕੀਤਾ ਤੇ ਸਾਰੇ ਦੇ ਸਾਰੇ ਇਸ ਕਥਾ ਨੂੰ ਸੁਣ ਕੇ ਬੜੇ ਹੈਰਾਨ ਹੋਏ ਨੇ। ਹਰ ਇੱਕ ਦੇ ਮੂੰਹ ਦੇ ਵਿੱਚੋਂ ਧੰਨ ਧੰਨ ਦੀ ਆਵਾਜ਼ ਹੀ ਨਿਕਲੀ। ਤਬ ਸਤ ਗੁਰ ਪਾਖਿਓ ਤੇ ਸਹੇਰੀ, ਤਨ ਪ੍ਰਤੀਤ ਹਿਰਦੈ ਅਸ ਤੇਰੀ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਹੇ ਸਿੱਖਣੀਏ ਤੂੰ ਧੰਨ ਹੈ ਤੇ ਤੂੰ ਆਪਣੇ ਮਨ ਦੇ ਵਿੱਚ ਜਿਹੜੀ ਪ੍ਰਤੀਤ ਨੂੰ ਧਾਰਨ ਕੀਤਾ ਹੋਇਆ ਉਹ ਤੇਰੀ ਪ੍ਰਤੀਤ ਵੀ ਧੰਨਤਾ ਦੇ ਯੋਗ ਹੈ। ਇਮ ਸਤ ਗੁਰ ਕਰ ਬਚਨ ਬਿਲਾਸਾ, ਕਰੀ ਸੰਪੂਰਨ ਸੰਗਤ ਆਸਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਬਿਲਾਸ ਕੀਤੇ ਨੇ ਤੇ ਸਾਰੀ ਦੀ ਸਾਰੀ ਸੰਗਤ ਦੀ ਜਿਹੜੀ ਆਸ਼ਾ ਸੀ ਉਹ ਪੂਰਨ ਹੋਈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਜਿਸ ਤਰ੍ਹਾਂ ਇਸ ਘਟਨਾ ਨੂੰ ਬਿਆਨ ਕਰਦੇ ਨੇ ਉਹ ਵੀ ਮੈਂ ਤੁਹਾਡੇ ਸਾਹਮਣੇ ਬਿਆਨ ਕਰਦਾ ਹਾਂ, ਕਿਉਂਕਿ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਬੋੜ ਦਾ ਰੁੱਖ ਸੁੱਕ ਗਿਆ ਸੀ। ਇਸ ਕਰਕੇ ਸਿੱਖ ਨੇ ਅਰਜ਼ ਕੀਤੀ ਸੀ, ਸੱਚੇ ਪਾਤਸ਼ਾਹ ਕਿਰਪਾ ਕਰੋ ਇਹ ਬੋੜ ਦਾ ਰੁੱਖ ਹਰਿਆ ਹੋਵੇ, ਤੇ ਸਤਿਗੁਰਾਂ ਨੇ ਬਚਨ ਕੀਤਾ ਸੀ ਕਿ ਉਹ ਸਿੱਖਣੀ ਇਸ ਬੋੜ ਦੇ ਥੱਲੇ ਇਸ਼ਨਾਨ ਕਰੇ ਜਿਹਨੇ ਕਦੇ ਕਿਸੇ ਮਰਦ ਦੇ ਮੂੰਹ ਨੂੰ ਨਾ ਫਿਟਕਾਰਿਆ ਹੋਵੇ ਤਾਂ ਇਹ ਬੋੜ ਦਾ ਰੁੱਖ ਹਰਿਆ ਹੋਵੇਗਾ। ਉਸੇ ਬਾਰੇ ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ ਨੇ। ਗੁਰਾਂ ਇਸ ਦ੍ਰਿਸ਼ਟਾਂਤ ਤੋਂ ਤੀਵੀਆਂ ਨੂੰ ਸਾਫ ਕਰਕੇ ਜਤਾ ਦਿੱਤਾ, ਦੇਣੀ ਪੁੱਤ ਭਰਾ ਨੂੰ ਫਿਟਕ ਪੈੜੀ, ਬੁਰਾ ਬੋਲਣਾ ਨਹੀਂ ਹਟਾ ਦਿੱਤਾ। ਦਰਜਾ ਪਤੀ ਦਾ ਸਮਝਣਾ ਬਹੁਤ ਉੱਚਾ, ਰਾਣਾ ਆਗਿਆ ਕਰ ਸਿਖਾ ਦਿੱਤਾ। ਇਹ ਤੀਵੀਂ ਦਾ ਧਰਮ ਕਰਤਾਰ ਸਿੰਘਾ, ਪਤੀ ਬ੍ਰਤ ਦਾ ਸਬਕ ਪੜਾ ਦਿੱਤਾ। ਇਸ ਤਰੀਕੇ ਦੇ ਨਾਲ ਇੱਕ ਪ੍ਰਕਾਰ ਦੀ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰਾਂ ਨੇ ਸਿੱਖਿਆ ਦਿੱਤੀ। ਨਾਤੀ ਸਿੱਖਣੀ ਤੇ ਬੋੜ ਹਰਾ ਹੋਇਆ, ਧਨ ਧਨ ਕਰ ਖਲਕ ਉਚਾਰ ਦੀਏ, ਤਨ ਤਨ ਸਿੱਖੀ ਲੋਕ ਕਹਿਣ ਲੱਗੇ, ਇਸ ਮਾਈ ਤੇ ਦਇਆ ਕਰਤਾਰ ਦੀਏ। ਬੋਲੇ ਗੁਰੂ ਜੀ ਸੰਗਤ ਸੁਣੋ ਸਾਰੀ, ਇਹ ਸਿੱਖੀ ਵੀ ਪੰਜ ਪ੍ਰਕਾਰ ਦੀਏ, ਸਿੱਖੀ ਸਿਦਕ ਦੀ ਹੋਏ ਕਰਤਾਰ ਸਿੰਘਾ, ਬੇੜਾ ਸਿੱਖ ਦਾ ਭਵ ਜਲੋਂ ਤਾਰ ਦੀਏ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਉਹ ਬੀਬੀ ਫਿਰ ਬੋੜ ਦੇ ਥੱਲੇ ਨਾਤੀ ਤੇ ਬੋੜ ਹਰਾ ਹੋ ਗਿਆ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਸਿੱਖੀ ਵੀ ਪੰਜ ਪ੍ਰਕਾਰ ਦੀ ਹੁੰਦੀ ਹੈ, ਪਰ ਜਿਹੜੀ ਸਿਦਕ ਦੀ ਸਿੱਖੀ ਹੈ ਉਹੀ ਭਵਜਲ ਦੇ ਬੇੜੇ ਨੂੰ ਪਾਰ ਕਰਦੀ ਹੈ। ਅੱਗੇ ਵੀ ਮੈਂ ਇਸ ਗੱਲ ਦਾ ਕਥਾ ਦੇ ਵਿੱਚ ਜ਼ਿਕਰ ਕਰ ਚੁੱਕਾ ਹਾਂ ਕਿ ਪੰਜ ਪ੍ਰਕਾਰ ਦੀ ਸਿੱਖੀ ਗ੍ਰੰਥਾਂ ਦੇ ਵਿੱਚ ਲਿਖੀ ਹੋਈ ਹੈ। ਇੱਕ ਹੈ ਦੇਖਾ ਦੇਖੀ ਦੀ ਸਿੱਖੀ, ਇੱਕ ਹੈ ਧੰਦੇ ਦੀ ਸਿੱਖੀ, ਇੱਕ ਹੈ ਹਿਰਸ ਦੀ ਸਿੱਖੀ, ਤੇ ਅੱਗੇ ਆਉਂਦੀ ਹੈ ਭਾਵ ਦੀ ਸਿੱਖੀ, ਤੇ ਪੰਜਵੇਂ ਨੰਬਰ ਦੇ ਉੱਤੇ ਆਉਂਦੀ ਹੈ ਸਿਦਕ ਦੀ ਸਿੱਖੀ। ਪੰਜ ਪ੍ਰਕਾਰ ਦੀ ਸਿੱਖੀ ਗ੍ਰੰਥਾਂ ਦੇ ਵਿੱਚ ਲਿਖੀ ਹੋਈ ਹੈ, ਸੋ ਮੈਂ ਉਸ ਪਾਸੇ ਨਹੀਂ ਜਾਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਜਿਹੜੀ ਸਿਦਕ ਦੀ ਸਿੱਖੀ ਹੈ ਉਹ ਭਵਜਲ ਤੋਂ ਬੇੜਾ ਪਾਰ ਕਰਦੀ ਹੈ। ਇਸ ਤਰੀਕੇ ਦੇ ਨਾਲ ਇਹ ਸਾਰੀ ਦੀ ਸਾਰੀ ਕਥਾ ਵਾਪਰੀ ਹੈ। ਇਸ ਨੂੰ ਕਵੀ ਸੰਤੋਖ ਸਿੰਘ ਜੀ ਨੇ ਜਿਸ ਤਰ੍ਹਾਂ ਬਿਆਨ ਕੀਤਾ ਉਹ ਮੈਂ ਸਾਧ ਸੰਗਤ ਦੇ ਸਨਮੁਖ ਖਰਚ ਕੀਤਾ। ਇਸ ਤੋਂ ਇਲਾਵਾ ਸੌ ਸਾਖੀ ਗ੍ਰੰਥ ਦੇ ਵਿੱਚ ਜਿਸ ਤਰ੍ਹਾਂ ਸਾਖੀ ਨੂੰ ਬਿਆਨ ਕੀਤਾ ਗਿਆ ਹੈ ਉਹ ਵੀ ਮੈਂ ਸਾਧ ਸੰਗਤ ਦੇ ਸਨਮੁਖ ਪੇਸ਼ ਕਰਦਾ। ਗੁਰੂ ਜੀ ਕੇ ਹਜ਼ੂਰ ਸੰਗਤ ਦਰਸ਼ਨ ਕਰਕੇ ਭਾਵਨਾ ਜੈਸੀ ਤੈਸੀ ਕਾਮਨਾ ਪੂਰੀਆਂ ਕਰਾਤੇ ਥਾਂ, ਤਾਂ ਗੁਰੂ ਜੀ ਕਿਹਾ ਕੋਈ ਐਸੀ ਤ੍ਰੀਮਤ ਹੈ ਜਿਸਨੇ ਮਰਦ ਕਾ ਮੂੰਹ ਨਾ ਫਿਟਕਾਰਿਆ ਹੋਵੇ ਵੱਡੇ ਛੋਟੇ ਦਾ, ਸਭ ਸਿੱਖਣੀਆਂ ਚੁੱਪ ਕਰ ਰਹੀਆਂ। ਤਦੋਂ ਇੱਕ ਸਿੱਖ ਦੀ ਬੇਟੀ ਉੱਠੀ ਹੱਥ ਜੋੜ ਕੇ ਬੋਲੀ, ਸੱਚੇ ਪਾਤਸ਼ਾਹ ਜੀ ਮੈਂ ਮਰਦ ਦਾ ਮੂੰਹ ਕਦੇ ਨਹੀਂ ਫਿਟਕਾਰਿਆ ਅਤੇ ਪੁੱਤਰ ਨੂੰ ਵੀ ਨਹੀਂ ਝਿੜਕਿਆ। ਤਾਂ ਬਚਨ ਹੁਆ ਸਿੱਖ ਕੀ ਬੇਟੀ ਸਿੱਖ ਸੰਗਤ ਕਿਸ ਤਰ੍ਹਾਂ ਪ੍ਰਤੀਤ ਕਰੇ, ਤਾਂ ਉਨ ਭਾਗਣ ਭਾਵ ਕੇ ਨੇਕ ਨਸੀਬੋਂ ਵਾਲੀ ਬੀਬੀ ਨੇ ਕਿਹਾ ਮਹਾਰਾਜ ਜੀ ਮੇਰਾ ਬਾਪ ਦੀਵਾਨ ਸੀ ਪਾਤਸ਼ਾਹੀ ਅਤੇ ਅਸੀਂ ਖੱਤਰੀ ਹਾਂ, ਆਗਰੇ ਦੇ ਵਿੱਚ ਰਹਿੰਦੇ ਸੀ। ਮੇਰਾ ਬਾਪ ਮਰਾ ਸੁਣਤੇ ਹੀ ਬਾਦਸ਼ਾਹ ਨੇ ਸਾਡਾ ਘਰ ਜ਼ਬਤ ਕਰਾ, ਮੋਹਰ ਜ਼ਬਤੀ ਕੀ ਲਗਾਈ ਅਤੇ ਚੌਂਕੀ ਪਾਵ ਕੇ ਪੁਲਿਸ ਬੈਠਾਈ ਅਤੇ ਕਹਿਆ ਕੋਈ ਹੈ ਉਸ ਕੀ ਸੰਤਾਨ, ਲੋਕਾਂ ਕਹਿਆ ਸਾਤ ਬੇਟੀਆਂ ਹਨ ਅਤੇ ਅੱਠਵਾਂ ਅਦਾਨ ਹੈਗਾ ਅਰਥਾਤ ਦੀਵਾਨ ਸਾਹਿਬ ਕੀ ਔਰਤ ਕੋ ਗਰਭ ਹੈ। ਤਾਂ ਬਾਦਸ਼ਾਹ ਕਹਿਆ ਦੇਖ ਲੇਵੋ, ਜੇ ਲੌਂਡਾ ਹੋਗਾ ਤਾਂ ਖਲਾਸ ਸਭ ਕੁਛ ਉਸ ਲੜਕੇ ਕੇ ਨਾਮ ਪਰ ਵਾਪਸ ਕਰੋ। ਤਾਂ ਕਿਤਨੇ ਕੁ ਦਿਨ ਬੀਤੇ ਤਾਂ ਲੌਂਡਾ ਪੈਦਾ ਹੋਇਆ, ਦਮਾਮੇ ਨੌਬਤਾਂ ਵੱਜੀਆਂ। ਬਾਦਸ਼ਾਹ ਨੇ ਸੁਣਿਆ ਹੁਕਮ ਦਿਆ ਕਿ ਖਲਾਸ ਕਰੋ, ਰੋਜ਼ੀਨਾ ਲੱਗਾ ਮਿਲਣੇ, ਘਰ ਖਲਾਸ ਹੁਆ ਅਤੇ ਚੌਂਕੀ ਉੱਠ ਖੜੀ ਹੋਈ, ਆਦਰ ਲੱਗੇ ਕਰਨ ਸਭ ਇੱਜ਼ਤ ਕਰਨੇ ਲੱਗੇ। ਤਾਂ ਮੈਂ ਸੱਤ ਭੈਣਾਂ ਵਿੱਚ ਕਹਿਆ ਧਨ ਮਰਦ ਦੀ ਦਾੜੀ ਜਿਸ ਦੇ ਪਿੱਛੇ ਪਰਿਵਾਰ ਛੁੱਟਿਆ, ਜਿਸ ਦਾੜੀ ਤੇ ਜਪ ਪ੍ਰਯੋਗ ਤਪ ਸਭ ਫਲਦਾ ਹੈ, ਕਬੂਲ ਦਾੜੀ ਦਰਗਾਹ ਮਰਦ ਕਚਹਿਰੀ ਦਰ, ਅਰਥਾਤ ਮਰਦ ਕੀ ਦਾੜੀ ਬਾਦਸ਼ਾਹੀ ਦਰਬਾਰ ਮੇ ਕਬੂਲ ਹੈ, ਬਗੈਰ ਦਾੜੀ ਪਕੜੈ ਹੈ ਮਰਦ, ਮਰਦ ਬਗੈਰ ਦਾੜੀ ਦੇ ਹਮ ਸਭ ਪਕੜੇ ਗਏ, ਨਾ ਸਤ ਐਨ ਔਤਰਾ ਹੈ ਬਦਨਾ ਹੈ, ਇਹ ਠੀਕ ਹੈ ਔਰਤ ਪ੍ਰਵਾਨ ਨਹੀਂ, ਸੱਚੇ ਪਾਤਸ਼ਾਹ ਮੈਂ ਕਰ ਲਈ ਪ੍ਰਤੀਤ, ਮਰਦ ਜੰਮਦੇ ਹੀ ਬੰਦ ਖਲਾਸ ਪਾਵ ਕੇ ਆਜ਼ਾਦੀ ਪ੍ਰਾਪਤ ਹੋਈ, ਜਨਾਨੀ ਸਾਥ ਥੀ ਤਾਂ ਵੀ ਮੁਲਾਜ਼ਾ ਨਾ ਕਹਿਆ ਅਰਥਾਤ ਕਿਸੀ ਕੀ ਕੋਈ ਪਰਵਾਹ ਨਾ ਕੀ, ਧਨ ਦਾੜੀ ਸੱਚੀ ਧਨ ਮਰਦ ਅਰ ਧਨ ਪੁਰਸ਼ ਕੀ ਮੌਜੂਦਗੀ, ਜਨ ਜੁੰਮਲ ਜੰਮੈ ਪਾਵ ਕੇ ਜਮਾਲ ਇਸੀ ਮੇ ਹੈ ਕਿ ਪੁਰਸ਼ ਕਾ ਹੋਣਾ, ਲਹਨਤ ਹਰ ਰੋਜ਼ੇ ਹਰ ਦਮੇ, ਮਨੁਸ਼ ਕੇ ਬਗੈਰ ਹਮੇਸ਼ ਹੀ ਜ਼ਿੰਦਗੀ ਪਰ ਲਾਣਤ ਹੈ, ਮਰਦ ਜੰਮੈ ਹੈ ਦਰ ਗੋਸ਼ ਖੈਰ ਕਰ ਦਮੇ, ਭਾਵ ਕੇ ਇਨਸਾਨ ਪੈਦਾ ਹੁਆ ਖੈਰ ਮਨਾਈ, ਦਾੜੀ ਬੰਦਗੀ ਐਨ ਖੁਦਾਏ ਦੀਦਾਰ ਸੁਮਾਰੇ, ਭਾਵ ਕੇ ਮਰਦ برتر ہے ار ٹھیک خدا کا دیدار گنا ہے بغیر داڑھی شیطان بساہ نہ کرد میں مرد کے بغیر ہمیں شیطان تصور کیا ہے پاپ کے خیال کیتا ہے ار ساڈے تے یقین نہ کیتا تا گرو جی کہیا تن تیری پرتیت سکھو داڑھی تعریف کیش سمار بالتن پیارے گرو سکھو مرد دی تعریف پاو کے صفت کیس تے داڑی کی قدر و قیمت لڑکپن پاو کے بال وستا سے ہی کی جاتی ہے جیسا کہ آپ نے اس ساکھی وچ سن لیا ہے بغیر داڑی بدن چشم نہ دید میں بغیر مرد کے منہ اور آنکھ کسی دا پی کوئی مول نہیں پیندا ساکھی پوری ہوئی اسی سو ساکھی دی ترتالیویں ساکھی جس طرح کے سو ساکھی دے وچے یہ لکھی ہوئی ہے وہ میں تواڈے سامنے بیان کیتی کیتک دن آنند پور رہ کے پائی بیدا پون بنتی کہہ کے گرنتھاکار پائی سنتوک سنگھ جی لکھ دینے اس طریقے دے نال کچھ کو دن وہ پاگن نا دے سکھنے آنند پور دے وچے ستگران دے کول رہی تے پھر آگیا لے کے اپنے کرنوں پرت گئی لے پاہو لکھنڈے کی کیتے آید تار گرو ہر کھیتے کبھی سنتوک سنگھ جی لکھ دینے کہ بہت سارے لوگ آندے نے کھنڈے تے باٹے دے تیار کیتے ہوئے امرت نو شک دینے سنگ ساج دینے تے شستران دے تارنی بن دینے خوشی نو تارن کر کے لے سر پاؤ آواس سدائے جس کو اچرت جت جت جائے پاو کے جڑے پہنچے ہوئے سن آنند پور دے وچ او سروپے لے کے آپو اپنے گھراں نوں واپس چلے گئے نے جتھے جتھے بھی پہنچے اوتھے جا کے ستگرو گوبند سنگھ سچے پاتشاہ جی دے جس نوں ہی بیان کیتا جم آمد تم خرچ بسالا گر کے کر ہووت سب کالا کبھی سنتوک سنگھ جی لکھ دینے کہ جس طریقے دے نال گرو گھر دی آمدنی ہے اسی طریقے دے نال گرو گھر دا خرچ ہے پاو کے گرو گھر دے وچ آمدن بھی بہت ہی ہے تے گرو گھر دا خرچ بھی بہت زیادہ وڈا ہے کبھی سنتوک سنگھ جی لکھ دینے کہ گر گھر ہووت سب کالا گرو دے گھر ایک پاسے مایا آئی جاندی ہے تے دوسرے پاسے ورتی جاندی ہے اسی طریقے دے نال آدان تے پردان لگا ہی رہندا ہے کاتک بتیو سو اگہن آوا بیٹھے گر دیوان لگاوا گرنتھاکار پائی سنتوک سنگھ جی لکھ دینے کہ کتک دا مہینہ بتیت ہویا تے اگوں مگر دا مہینہ آ گیا ایک دن ستگرو گوبند سنگھ سچے پاتشاہ جی سبھا دے وچ بیٹھے سن اس جگہ دے تو گرنتھاکار پائی سنتوک سنگھ جی سو ساکھی گرنتھ دی 44ویں ساکھی دا پرارمب کردے نے اپنے شبداں دے وچ تب سکھن کر جوری اچارا گر ساچے پاتشاہ ادارا اس ویلے کچھ نکٹورتی سکھاں نے ہاتھ جوڑ کے ستگران دے چرنہ دے وچ بینتی کیتی کہندے نے ہے ستگرو سچے پاتشاہ جی تسیں بڑے ادار ہو بڑے دیالو پانا پرب کو جم اور چاہو تم وہار تورو سب ماہو کہندے نے سچے پاتشاہ جس طرح پربو دا پانا ہوندا ہے جس طرح دی او دی رجا ہوندی ہے تسی بھی او دی رجا دے وچ ہی ہمیشہ چل دے ہو تم وہار تورو سب ماہو اسی طرح دا وہار کر دے ہو تور دے ہو جویں پربو دی چاہ ہوندی ہے پرنتو کہندے نے تاؤ پرانت خرچ اب چاہیے سیت کال آیو بہو لہی ہے تاں وی سچے پاتشاہ جی ایس ویلے خرچے دی بہت ہی زیادہ لوڑ ہے پاو کے مایا دی لوڑ ہے کیونکہ سچے پاتشاہ سردی دا سما آ گیا ہے اس کر کے کپڑیاں دی لوڑ ہے اس پرکار جب ہوں سب کہیو ایک ون جارا آیاوت لہیو سکھاں نے عرض کیتی کہ سچے پاتشاہ گرم کپڑیاں دی لوڑ ہے سردی آ رہی ہے بہتیاں رجائیاں بناونیاں نے بڑیاں تلائیاں بناونیاں نے ساتھ سنگت دے واسطے پاو کے بسترے بناونے نے اس ویلے اتنی دیر ہی کہن دی سی کہ کبھی سنتوک سنگھ جی لکھ دے نے ایک کوئی ونجارا اوتھے ستگراں دے حضور پہنچ گیا تارے او رجت پان दौन हजारे मस्तक टेक्यो गुरु अगारे। उस वणजारे ने झट ही 2000 रुपया सतगुरां दे चरणां दे विच अर्पण करके मत्था टेक दिता, भाव के 2000 रुपये दे उसने सतगुरां दे चरणां दे विच भेटा रखी, अर्पण कीते 2000 रुपये। कवि करतार सिंह जी क्लास वालीए इस तरह बयान करदे ने, एक दिन या सेवकां अर्ज कीती, हुण रुत सियाल दी आई है जी, पाले वास्ते लोड है कपड़े दी, नाले चाही दी लेफ तलाई है जी, गुरां आखिया वास्ते बस्तरां दे, एक सिख आउंदा कर ताई है जी, लई आउंदा 5 रुपया दियो, हस सभा दे विच सुनाई है जी, इन्ने चिर नू पागू ने आन करके 2000 दी थैली टिकाई है जी, ए वेख चरित्र करतार सिंगा उत्ते सभा हैरानगी छाई है जी। कवि करतार सिंह जी क्लास वाली ने थोड़ा जा वखरे ढंग दे नाल बयान कीता है। कवि करतार सिंह जी क्लास वाली लिखते ने कि सिखा ने अर्ज की, सतगुरु जी कहते ने कि कोई प्रेमी आ रहा है, वह 5 रुपया की लैके आ रहा है, उहदे नाल तुहाडा काम बन जाएगा। इसे तरह होया कि वह आ गया वणजारा जिन्हें 2000 रुपये सतगुरां दे चरणां दे विच अर्पण किए। इस तों इलावा कवि करतार सिंह जी क्लास वालीए उस वणजारे का नाम भागू लिखते ने, इस तों इलावा कवि संतोख सिंह जी ने वणजारे के नाम नूं बयान नहीं किया। हाथ जोर जब सनमुख बैसा, बोले प्रभु ये तन है कैसा। हाथ जोड़ के जदों सतगुरां दे सामने बैठा ते सतगुरु गोविंद सिंह सच्चे पातशाह जी ने उस वणजारे नूं आख्या, कहिंदे ने तन है कैसा, पाव के कादे वास्ते तू साडे चरणां दे विच 2000 रुपया मत्था टेके। किस को सिख कहां तू रह, सुन गुर संग बेनती कह। किस को सिख कहां तू रह, सतगुरु सच्चे पातशाह जी कहिंदे ने वणजारे नूं किदा सिख है, किथे रहना है, इस तों इलावा 2000 रुपया तों बगैर किसे जान पछाण तों साडे चरणां दे विच अर्पण क्यों कीता, क्योंकि वणजारा सिख नहीं सी, ओह ते मुसलमान सी। सतगुरु सच्चे पातशाह जी कहिंदे ने कि क्यों तूं पैसे साडे चरणां दे विच अर्पण कीते ने, किनू गुरु मणदा है, किदा चेला है। इस तरीके दे नाल उस वेले सतगुरु सच्चे पातशाह जी ने सवाल किया, गुरां आखिया दस पाई कौन है तू, अते कहे रुपए ले आया है, किदा सिख को मनदा किस नू तू, साडी तरफ क्यों दूरों ताया है, बिरथा अपनी फोल के दस सारी, की समझ साडे पास आया है, दिलों निश्चा होया करतार सिंगा जां सिख किसे परमाया है। सतगुरु सच्चे पातशाह जी कहिंदे ने कि साडे ते निश्चा है, प्रतीत है, जां के किसे सिख दे कहे कहाया ही भरम के साडे चरणां दे विच पहुंच गए ते रुपये मत्था टेक दिते ने। सतगुरां ने इस तरह सवाल किया, सुन गुर संग बेनती कह, सुन के सतगुरां दे बचनां नूं फिर उसने बेनती कीती, पुर मुलतान करो बसेरा, आहो मुरीद निगाहे केरा। हाथ जोड़ के उसने अर्ज कीते के सच्चे पातशाह मुलतान दा रहण वाला हां, उत्थे सच्चे पातशाह मैं वसेबा करदा हां, इस तों इलावा सच्चे पातशाह निगाहे वाले पीर दा मैं मुरीद हां, जिन्हों के सुल्तानिया भी आख्या जांदा है। भाई कान सिंह जी नाभा जिन्हां ने महान कोश लिखिया है, वह इस पीर दे बारे एक नोट लिखते ने, जिहड़ा मैं साध संगत दे सन्मुख पेश करदा हाँ। एक पीर सुल्तान होया है, जिस दे नां सखी सरवर लख दाता लाला वाला धौंकलिया आदिक प्रसिद्ध हन। सुल्तान दा असल नां सैयद अहमद सी, ਇਹ ਇੱਕ ਬਗਦਾਦੀ ਦਾ ਪੁੱਤਰ ਸੀ। ਇਸ ਦਾ ਬਾਪ ਸਿਆਲਕੋਟ ਪਿੰਡ ਦੇ ਵਿੱਚ ਜੋ ਮੁਲਤਾਨ ਤੋਂ 12 ਮੀਲ ਪੂਰਬ ਹੈ ਉੱਥੋਂ ਦਾ ਸੀ। ਇਹ ਜਗ੍ਹਾ ਸੰਨ 1220 ਨੂੰ ਆਬਾਦ ਹੋਈ। ਸੁਲਤਾਨ ਦੇ ਥਾਨਾ ਨੂੰ ਪੀਰ ਖਾਨਾ ਆਖਦੇ ਹਨ, ਜੋ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਮੌਜੂਦ ਹਨ। ਵੀਰਵਾਰ ਨੂੰ ਸੁਲਤਾਨੀਏ ਪੀਰਖਾਨੇ ਜਮ੍ਹਾਂ ਹੁੰਦੇ ਹਨ ਅਤੇ ਭੇਟਾ ਚੜਾਉਂਦੇ ਹਨ। ਇਸ ਦੀ ਮੁੱਖ ਭੇਟਾ ਰੋਟ ਹੈ। ਇਹ ਇੱਕ ਵੱਡੀ ਰੋਟੀ ਜਿਸ ਦਾ ਵਜ਼ਨ ਸਵਾ ਮਣ ਤੀਕ ਹੁੰਦਾ ਹੈ, ਜ਼ਮੀਨ ਤਪਾ ਕੇ ਪਕਾਈ ਜਾਂਦੀ ਹੈ। ਇਸ ਨੂੰ ਗੁੜ ਦੇ ਨਾਲ ਚੋਪੜ ਕੇ ਪੀਰ ਅੱਗੇ ਅਰਪਦੇ ਹਨ। ਭਿਰਾਈ ਭਾਵ ਕੇ ਸੁਲਤਾਨ ਦਾ ਪੁਜਾਰੀ ਦਰੂਦ ਪੜ ਕੇ ਕੁਝ ਰੋਟੀ ਆਪ ਲੈਂਦਾ ਹੈ ਅਤੇ ਕੁਝ ਉਪਾਸ਼ਕਾਂ ਨੂੰ ਦੇ ਦਿੰਦਾ ਹੈ। ਸੁਲਤਾਨ ਦੀ ਕਬਰ ਨਗਾਹੇ ਪਿੰਡ ਦੇ ਵਿੱਚ ਹੈ, ਜ਼ਿਲ੍ਹਾ ਡੇਰਾ ਗਾਜ਼ੀ ਖਾਨ ਦੇ ਵਿੱਚ ਇਹ ਜਗ੍ਹਾ ਹੈ, ਜੋ ਈਸਵੀ 13ਵੀਂ ਸਦੀ ਦੇ ਵਿੱਚ ਬਣੀ ਹੈ। ਇਸ ਥਾਂ ਸੁਲਤਾਨ ਦੀ ਇਸਤਰੀ ਬੀਬੀ ਬਾਈ ਦੀ ਕਬਰ ਵੀ ਹੈ। ਸੁਲਤਾਨ ਦੇ 3 ਸੇਵਕਾਂ ਦੀ ਔਲਾਦ ਪੂਜਾ ਲੈਂਦੀ ਹੈ, ਜੋ 650 ਹਿੱਸਿਆਂ ਦੇ ਵਿੱਚ ਵੰਡੀ ਦੀ ਹੈ। ਨਗਾਹੇ ਤੋਂ ਦੂਜੇ ਦਰਜੇ ਸੁਲਤਾਨ ਦਾ ਪੀਰਖਾਨਾ ਧੌਂਕਲ ਪਿੰਡ ਦੇ ਵਿੱਚ ਵਜ਼ੀਰਾਬਾਦ ਦੇ ਕੋਲ ਹੈ। ਇਸ ਤੋਂ ਵੀ ਪੀਰ ਦਾ ਨਾਂ ਧੌਂਕਲੀਆ ਹੋ ਗਿਆ। ਕਹਿਣ ਤੋਂ ਭਾਵ ਹੈ ਕਿ ਨਗਾਹਾ ਉਹ ਜਗ੍ਹਾ ਹੈ ਜਿੱਥੇ ਕਿ ਉਸ ਪੀਰ ਦੀ ਕਬਰ ਹੈ। ਇਸ ਕਰਕੇ ਉਹਨੂੰ ਬਹੁਤ ਸਾਰੇ ਨਾਵਾਂ ਦੇ ਨਾਲ ਯਾਦ ਕੀਤਾ ਜਾਂਦਾ ਹੈ। ਅਸਲ ਦੇ ਵਿੱਚ ਉਹਦਾ ਨਾਮ ਜਿਹੜਾ ਹੈ ਉਹ ਸੈਯਦ ਅਹਿਮਦ ਸੀ, ਪਰ ਸੁਲਤਾਨ ਇਸ ਤੋਂ ਇਲਾਵਾ ਸਖੀ ਸਰਵਰ ਲੱਖ ਦਾਤਾ ਧੌਂਕਲੀਆ ਲਾਲਾਂ ਵਾਲਾ ਨਿਗਾਹੇ ਵਾਲਾ ਇਸ ਤਰ੍ਹਾਂ ਦੇ ਨਾਵਾਂ ਦੇ ਨਾਲ ਉਹਨੂੰ ਯਾਦ ਕੀਤਾ ਜਾਂਦਾ ਹੈ। ਹੁਣ ਇਸ ਵੇਲੇ ਉਹ ਜਿਹੜਾ ਵਣਜਾਰਾ ਹੈ ਉਹਨੇ ਆਖੇ ਸੱਚੇ ਪਾਤਸ਼ਾਹ ਕਿ ਨਿਗਾਹੇ ਵਾਲਾ ਜਿਹੜਾ ਪੀਰ ਹੈ ਮੈਂ ਉਹਦਾ ਸੇਵਕ ਹਾਂ। ਇਤ ਵਿਵਹਾਰ ਕਰਨ ਕੋ ਆਇਓ ਬਿਕਿਓ ਨਾ ਮਾਲ ਫਿਰਿਓ ਅਕ ਲਾਇਓ। ਆਪਣੀ ਵਾਰਤਾ ਦੱਸਦਾ ਹੈ ਕਿ ਕੀ ਕਾਰਨ ਹੈ ਕਿ ਮੈਂ ਤੁਹਾਡੇ ਚਰਨਾਂ ਦੇ ਵਿੱਚ ਪਹੁੰਚਿਆ ਹਾਂ। ਕਹਿੰਦਾ ਸੱਚੇ ਪਾਤਸ਼ਾਹ ਮੈਂ ਵਪਾਰ ਦੇ ਵਾਸਤੇ ਇਸ ਪਾਸੇ ਇਸ ਇਲਾਕੇ ਦੇ ਵਿੱਚ ਆਇਆ ਸਾਂ। ਸੱਚੇ ਪਾਤਸ਼ਾਹ ਮੈਂ ਬਹੁਤ ਜ਼ਿਆਦਾ ਵਿਆਕਲ ਹੋ ਗਿਆ, ਪਰ ਜਿਹੜਾ ਮੈਂ ਮਾਲ ਵੇਚਣ ਦੇ ਵਾਸਤੇ ਲੈ ਕੇ ਆਇਆ ਸੀ ਉਹ ਰਤਾ ਵੀ ਨਾ ਵਿਕਿਆ। ਬੂਝਿਓ ਮੈਂ ਕੋ ਜ਼ਾਹਰ ਪੀਰ ਸੁਖੋਂ ਜਿਸ ਕੀ ਸੁਖ ਸਤੀਰ। ਕਹਿੰਦਾ ਕਿ ਜਦੋਂ ਮੇਰਾ ਮਾਲ ਨਾ ਵਿਕਿਆ ਤੇ ਮੈਂ ਫਿਰ ਇੱਥੋਂ ਦੇ ਰਹਿਣ ਵਾਲਿਆਂ ਲੋਕਾਂ ਨੂੰ ਪੁੱਛਿਆ ਕਿ ਕੋਈ ਇਸ ਜਗ੍ਹਾ ਦੇ ਉੱਤੇ ਜ਼ਾਹਰਾ ਭਾਵ ਕੇ ਕਰਾਮਾਤੀ ਪੀਰ ਰਹਿੰਦਾ ਹੈ ਜਿਹੜਾ ਕਿ ਮੇਰੀ ਮਦਦ ਕਰੇ, ਮੈਂ ਉਹਦੇ ਚਰਨਾਂ ਦੇ ਵਿੱਚ ਸੁਖਣਾ ਸੁਖਾਂਗਾ ਤਾਂ ਕਿ ਮੇਰਾ ਕੰਮ ਨੇਪਰੇ ਚੜੇ। ਲੋਕਣ ਕਹਿਓ ਆਜ ਕੇ ਸਮੇਂ ਗੁਰੂ ਪੀਰ ਜ਼ਾਹਰ ਜਗ ਨਿਮੈ। ਅਰਜ ਕਰਦਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਿ ਮੇਰੇ ਪੁੱਛਣ ਦੇ ਉੱਤੇ ਲੋਕਾਂ ਨੇ ਮੈਨੂੰ ਦੱਸਿਆ ਕਿ ਇਸ ਸਮੇਂ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜ਼ਹਿਰੇ ਪੀਰ ਨੇ ਭਾਵ ਕੇ ਕਰਾ ਮਾਤੇ ਨੇ, ਸਾਰੀ ਦੁਨੀਆ ਉਹਨਾਂ ਦੇ ਚਰਨਾਂ ਦੇ ਵਿੱਚ ਨਮਸਕਾਰਾਂ ਕਰਦੀ। ਸੁਖੀ ਸੁਖ ਤਵੇ ਬਿਕ ਗਯੋ 60,000 ਬਣਜ ਕਰ ਲਯੋ। ਇਸ ਤੋਂ ਬਾਅਦ ਸੱਚੇ ਪਾਤਸ਼ਾਹ ਫਿਰ ਤੁਹਾਡੇ ਨਾਮ ਨੂੰ ਬਿਆਨ ਕਰਕੇ ਮੈਂ ਸੁਖਣਾ ਸੁਖੀ ਕਿ ਜਿੰਨਾ ਮੈਨੂੰ ਨਫ਼ਾ ਹੋਵੇਗਾ ਉਹਦਾ 10ਵਾਂ ਹਿੱਸਾ ਮੈਂ ਪੀਰ ਦੇ ਚਰਨਾਂ ਦੇ ਵਿੱਚ ਅਰਪਣ ਕਰਾਂਗਾ, ਭਾਵ ਕਿ ਤੁਹਾਡੇ ਚਰਨਾਂ ਦੇ ਵਿੱਚ। ਕਹਿੰਦਾ ਕਿ ਸੱਚੇ ਪਾਤਸ਼ਾਹ ਸੁੱਖ ਸੁਖਣ ਦੀ ਦੇਰ ਹੀ ਸੀ ਕਿ ਝੱਟ ਹੀ ਸੱਚੇ ਪਾਤਸ਼ਾਹ ਮੇਰਾ ਸਾਰੇ ਦਾ ਸਾਰਾ ਜਿਹੜਾ ਲਿਆਂਦਾ ਹੋਇਆ ਵਪਾਰ ਦਾ ਮਾਲ ਸੀ ਉਹ ਵਿਕ ਗਿਆ। ਸੱਚੇ ਪਾਤਸ਼ਾਹ 60,000 ਰੁਪਈਏ ਦਾ ਮੇਰਾ ਮਾਲ ਵਿਕਿਆ। ਪਾਇਓ ਨਫੋ ਜੇ ਤਕ ਮਣ ਜਾਨੀ ਤਿਸ ਦਸਵੰਦ ਭੇਟ ਮੋਹਿਆਨੀ। ਸੱਚੇ ਪਾਤਸ਼ਾਹ 60,000 ਰੁਪਏ ਦਾ ਮੈਂ ਮਾਲ ਵੇਚਿਆ, ਉਹਦੇ ਵਿੱਚੋਂ 20,000 ਰੁਪਈਆ ਮੈਨੂੰ ਮੁਨਾਫਾ ਬਚਿਆ, ਭਾਵ ਕਿ ਇੰਨਾ ਮੈਨੂੰ ਨਫਾ ਮਿਲਿਆ, ਮੈਂ 20,000 ਰੁਪਈਆ ਕਮਾ ਲਿਆ। ਸੱਚੇ ਪਾਤਸ਼ਾਹ ਫਿਰ ਮੈਂ ਉਹਦਾ ਜਿਹੜਾ 10ਵਾਂ ਹਿੱਸਾ ਹੈ ਨਾ ਉਹ ਤੁਹਾਡੇ ਚਰਨਾਂ ਦੇ ਵਿੱਚ ਆਣ ਕੇ ਅਰਪਣ ਕੀਤਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਮੈਂ 2,000 ਰੁਪਈਆ ਤੁਹਾਡੇ ਚਰਨਾਂ ਦੇ ਵਿੱਚ ਭੇਟਾ ਰੱਖਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਸ ਨੇ ਅਰਜ ਕੀਤੀ ਜਿਹਦਾ ਨਾਮ ਭਾਗੂ ਬਿਆਨ ਕੀਤਾ ਗਿਆ। ਮੈਂ ਮੁੱਢ ਤੋਂ ਸਾਂ ਸੁਲਤਾਨੀਆਂ ਜੀ ਕਈ ਵਾਰ ਨਿਗਾਹੇ ਪੀ ਜਾਏ ਰਿਹਾ ਮੇਰਾ ਕੰਮ ਸੌਦਾਗਰੀ ਨਿਤ ਕਰਨੀ ਬਹੁਤ ਖਟਿਆ ਤੇ ਬਹੁਤ ਖਾਏ ਰਿਹਾ ਇਸ ਸਾਲ ਮੇਵਾ ਮੈਂ ਖਰੀਦਿਆ ਸੀ, ਘਾਟਾ ਬਹੁਤ ਹੀ ਸੀ, ਉਠਾਏ ਰਿਹਾ ਹੁੰਦਾ ਜਾਪਦਾ ਨਹੀਂ ਸੀ ਕੁਝ ਫਾਇਦਾ, ਬਹੁਤੇ ਪੀਰ ਫਕੀਰ ਮਨਾਏ ਰਿਹਾ, ਫਾਇਦਾ 20,000 ਦਾ ਹੋ ਗਿਆ, ਜਦੋਂ ਤੁਸਾਂ ਦੀ ਸ਼ਰਨ ਮੈਂ ਆਏ ਰਿਹਾ। ਇਹ ਹੈ ਦਸਵੰਦ ਕਰਤਾਰ ਸਿੰਘਾ, ਮੈਂ ਸੱਚ ਹਾਂ ਗੁਰੂ ਸੁਣਾਏ ਰਿਹਾ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਉਹਨੇ ਆਖਿਆ 20,000 ਰੁਪਏ ਦਾ ਮੈਨੂੰ ਫਾਇਦਾ ਪਹੁੰਚਿਆ, ਇਸ ਕਰਕੇ 2,000 ਰੁਪਈਆ ਤੁਹਾਡਾ ਸੱਚੇ ਪਾਤਸ਼ਾਹ ਦਸਵੰਧ ਬਣਦਾ, ਉਹ ਮੈਂ ਤੁਹਾਡੇ ਚਰਨਾਂ ਦੇ ਵਿੱਚ ਹੁਣ ਅਰਪਣ ਕੀਤਾ। ਸ੍ਰੀ ਸਤ ਗੁਰ ਤਬ ਭਾਨਿਓ ਬਚਨ, ਜਿਸ ਕੋ ਖੇਤ ਤਿਸੀ ਕੋ ਅੰਨ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਨੂੰ ਕਹਿੰਦੇ ਨੇ ਕਿ ਨਹੀਂ ਭਾਈ, ਇਹ ਤੂੰ ਠੀਕ ਨਹੀਂ ਕਰ ਰਿਹਾ। ਸਤਿਗੁਰੂ ਜੀ ਕਹਿੰਦੇ ਨੇ ਜਿਸ ਕੋ ਖੇਤ ਤਿਸੀ ਕੋ ਅੰਨ, ਭਾਵ ਕਿ ਜਿਹਦਾ ਖੇਤ ਹੁੰਦਾ ਹੈ, ਖੇਤ ਦੇ ਵਿੱਚ ਪੈਦਾ ਹੋਣ ਵਾਲੀ ਜਿਹੜੀ ਖੇਤੀ ਹੈ, ਜਿਹੜਾ ਅੰਨ ਹੈ, ਉਹ ਉਸੇ ਦਾ ਹੁੰਦਾ ਹੈ ਜਿਹਦਾ ਖੇਤ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਫਿਰ ਇੱਕ ਪ੍ਰਮਾਣ ਦਿੰਦੇ ਨੇ। ਸੁਣ ਭਾਈ ਕੋ ਪੰਥੀ ਜਾਏ, ਚਰਤ ਖੇਤ ਗੋ ਦਏ ਹਟਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੰਨ ਲੈ, ਕਿਸੇ ਖੇਤ ਦੇ ਵਿੱਚ ਖੇਤੀ ਬੀਜੀ ਹੋਈ ਹੈ, ਖੇਤ ਦੇ ਮਾਲਕ ਜੱਟ ਨੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਲਾਗੋਂ ਦੀ ਰਾਹ ਜਾਂਦਾ, ਕੋਈ ਪੰਥੀ, ਕੋਈ ਰਾਹੀ, ਕੋਈ ਮੁਸਾਫਰ ਉਸ ਰਸਤੇ ਦੇ ਰਾਹੀਂ ਲੰਘ ਰਿਹਾ ਹੋਵੇ, ਤੇ ਕੋਈ ਜਿਹੜਾ ਆਵਾਰਾ ਡੰਗਰ ਹੈ ਜਾਂ ਗਾਂ ਜਾਂ ਮੱਝ ਹੈ, ਉਹ ਖੇਤੀ ਨੂੰ ਬੁਰਕ ਭਰਨ ਲੱਗ ਪੈਂਦੀ ਹੈ, ਭਾਵ ਕਿ ਖੇਤੀ ਨੂੰ ਖਾਣ ਲੱਗ ਪੈਂਦੀ ਹੈ, ਉਜਾੜਾ ਕਰਨ ਲੱਗ ਪੈਂਦੀ ਹੈ ਕੋਈ ਗਾਂ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਰਾਹੀ ਜਿਹੜਾ ਲੰਘਦਾ ਹੈ, ਜੇਕਰ ਉਸ ਗਾਂ ਨੂੰ ਹਟਾ ਦਿੰਦਾ, ਉਸ ਨੂੰ ਮਨਾ ਕਰ ਦਿੰਦਾ, ਤੇ ਫਿਰ ਇਸ ਤਰ੍ਹਾਂ ਕਰਨ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਖੇਤੀ ਦਾ ਦਾਅਵੇਦਾਰ ਉਹ ਰਾਹੀ ਤੇ ਨਹੀਂ ਬਣ ਸਕਦਾ, ਖੇਤੀ ਦੇ ਜੱਟ ਦੀ ਹੀ ਰਹੇਗੀ, ਖੇਤੀ ਤੇ ਉਹਦੀ ਹੀ ਰਹੇਗੀ, ਭਾਵੇਂ ਉਸਨੇ ਗਾਂ ਨੂੰ ਹਟਾ ਦਿੱਤਾ ਕਿ ਖੇਤ ਦਾ ਉਜਾੜਾ ਨਾ ਕਰੇ। ਸਤਿਗੁਰੂ ਜੀ ਕਹਿੰਦੇ ਨੇ ਦਾਅਵੇਦਾਰ ਖੇਤ ਕੋ ਹੋਏ ਨਾ, ਇਹ ਕਿਆ ਬਾਤ ਲਖਤ ਹੈ ਕੋਏ ਨਾ। ਸਤਿਗੁਰੂ ਜੀ ਕਹਿੰਦੇ ਨੇ ਕਿ ਗਾਂ ਨੂੰ ਹਟਾਉਣ ਦੇ ਨਾਲ, ਪਸ਼ੂ ਨੂੰ ਹਟਾਉਣ ਦੇ ਨਾਲ ਜਿਹੜਾ ਲੰਘ ਰਿਹਾ ਲਾਗੋਂ ਦੀ ਮੁਸਾਫਰ ਹੈ, ਉਹ ਦਾਅਵੇਦਾਰ ਨਹੀਂ ਹੋ ਸਕਦਾ, ਭਾਵ ਕਿ ਖੇਤੀ ਦਾ ਮਾਲਕ ਇਸ ਤਰ੍ਹਾਂ ਉਹ ਨਹੀਂ ਹੋ ਸਕਦਾ। ਕਿਆ ਇਹ ਬਾਤ ਲਖਤ ਹੈ ਕੋਈ ਨਾ। ਸਤਿਗੁਰੂ ਜੀ ਕਹਿੰਦੇ ਨੇ ਕੀ ਗੱਲ ਹੋਈ ਕਿ ਗਾਂ ਨੂੰ ਹਟਾ ਦਿੱਤਾ ਤੇ ਖੇਤੀ ਦੇ ਉੱਤੇ ਦਾਅਵੇਦਾਰ ਬਣ ਕੇ ਬਹਿ ਗਿਆ ਕਿ ਮੇਰੀ ਹੀ ਖੇਤੀ ਹੈ, ਮੇਰਾ ਹੀ ਸਾਰਾ ਕੁਝ ਹੈ। ਸਤਿਗੁਰੂ ਜੀ ਕਹਿੰਦੇ ਨੇ ਇਸ ਤਰ੍ਹਾਂ ਨਹੀਂ ਹੁੰਦਾ। ਜਿਹ ਮੁਰੀਦ ਦੇਹੋ ਪੇਟ ਸੁਤਾਹੂ, ਗੁਰ ਕੇ ਰਾਹ ਨ ਮਾਰਤ ਕਾਹੂ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੂੰ ਤੇ ਪੀਰ ਦਾ ਚੇਲਾ ਹੈ, ਇਸ ਕਰਕੇ ਪੀਰ ਦੇ ਚਰਨਾਂ ਦੇ ਵਿੱਚ ਹੀ ਤੈਨੂੰ ਆਪਣੀ ਭੇਟਾ ਜਾ ਕੇ ਅਰਪਣ ਕਰਨੀ ਚਾਹੀਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਤੇ ਉਹੀ ਗੱਲ ਹੋ ਗਈ ਹੈ ਕਿ ਜਿਸ ਤਰ੍ਹਾਂ ਗਾਂ ਰਾਹੀ ਹਟਾ ਦਿੰਦਾ ਤੇ ਖੇਤੀ ਬਚ ਜਾਂਦੀ ਹੈ, ਭਾਵ ਕਿ ਮੈਂ ਤੇ ਇੱਕ ਰਾਹੀ ਹਾਂ ਜਿਹਨੇ ਕਿ ਗਾਂ ਨੂੰ ਹਟਾਇਆ, ਭਾਵ ਕਿ ਤੇਰਾ ਫਾਇਦਾ ਪਹੁੰਚਾਇਆ, ਦਰਅਸਲ ਖੇਤੀ ਤੇ ਉਹਦੀ ਹੈ, ਭਾਵ ਕਿ ਤੇਰੇ ਪੀਰ ਦਾ ਹੀ ਸਾਰਾ ਕੁਝ ਹੈ, ਕਿਉਂਕਿ ਤੂੰ ਪੀਰ ਦਾ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹਦਾ ਮੁਰੀਦ ਹੈ, ਜਿਹਦਾ ਚੇਲਾ ਹੈ, ਉਹਦੇ ਚਰਨਾਂ ਦੇ ਵਿੱਚ ਜਾ ਕੇ ਹੀ ਭੇਟਾ ਅਰਪਣ ਕਰ, ਕਿਉਂਕਿ ਗੁਰ ਕੇ ਰਾਹ ਨਾ ਮਾਰਤ ਕਾਹੂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਿਸੇ ਦਾ ਰਾਹ ਨਹੀਂ ਮਾਰਦੇ ਗੁਰੂ, ਭਾਵ ਕਿ ਕਿਸੇ ਦਾ ਹੱਕ ਸਤਿਗੁਰੂ ਕਦੇ ਨਹੀਂ ਦਬਾਉਂਦੇ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਆਖਿਆ, ਡਾਕੇ ਮਾਰਨੇ ਸਾਡਾ ਨਹੀਂ ਕੰਮ ਪਾਈ, ਜਿਹਦਾ ਚੇਲਾ ਹੈ ਉੱਥੇ ਚੜਾ ਜਾ ਕੇ, ਜੇ ਤੂੰ ਸਿੱਖ ਹੈ ਸਰਵਰ ਪੀਰ ਦਾਤਾ, ਉਹਦੀ ਖਾਣ ਗਾ ਉੱਤੇ ਪੁਚਾ ਜਾ ਕੇ, ਅਸੀਂ ਕਿਸੇ ਦਾ ਹੱਕ ਨਾ ਖਾਣਾ ਚਾਹੁੰਦੇ, ਤੂੰ ਪੀਰ ਸੁਲਤਾਨ ਮਨਾ ਜਾ ਕੇ, ਸਾਡਾ ਸਿੱਖ ਜੇ ਹੁੰਦੋਂ ਕਰਤਾਰ ਸਿੰਘਾ, ਅਸੀਂ ਲੈਂਦੇ ਤੂੰ ਚਾੜ ਦੋ ਜਦੋਂ ਜਾ ਕੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੁਲਤਾਨ ਦੇ ਚਰਨਾਂ ਦੇ ਵਿੱਚ ਹੀ ਆ ਕੇ ਆਪਣੀ ਭੇਟਾਂ ਨੂੰ ਅਰਪਣ ਕਰ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਤੂੰ ਸਾਡਾ ਸਿੱਖ ਹੁੰਦਾ ਤੇ ਖੁਸ਼ੀ ਦੇ ਨਾਲ ਅਸੀਂ ਤੇਰੀ ਭੇਟਾਂ ਨੂੰ ਪ੍ਰਵਾਨ ਕਰ ਲੈਂਦੇ, ਪਰ ਸਤਿਗੁਰੂ ਜੀ ਕਹਿੰਦੇ ਨੇ ਤੂੰ ਸਾਡਾ ਚੇਲਾ ਨਹੀਂ ਹੈ, ਤੂੰ ਸਾਡਾ ਸਿੱਖ ਨਹੀਂ ਹੈ, ਤੂੰ ਸੁਲਤਾਨ ਦਾ ਚੇਲਾ ਹੈ, ਇਸ ਕਰਕੇ ਆਪਣੀ ਭੇਟਾ ਉੱਥੇ ਹੀ ਅਰਪਣ ਕਰ।
ਕਹਿ ਵਣ ਜਾਰਾ
सुनो गोसाई मैं समरीदी पिछल सुनाई। उस वेले हाथ जोड़ के वणजारा कहिंदा हे सतगुरु सच्चे पातशाह जी, हे गोसाई जी, हे मालिक जी, मेरी बेनती सुनो। मैं सो मुरीदी पिछल सुनाई, भाव के सच्चे पातशाह पिछली मुरीदी आप जी नूं दसी है। क्योंकि सच्चे पातशाह जदों मैं घरों चलिया सी ते मैं सुल्तान अपने गुरु दे चरणा दे विच वी इह अरदास बेनती कीती सी कि मेरे ते कृपा होवे, मेरा माल विक जावे ते मुनाफा होवे। पर सच्चे पातशाह ऐसा नहीं होया, ओदे चरणा दे विच वी अरदास कीती सी पर मेरी मदद नहीं हुई। सच्चे पातशाह तुहाडे चरणा दा ध्यान धारण करके जदों मैं सुखना सुखी है तां मैनूं फायदा होया। सच्चे पातशाह इस करके ओह पिछली मुरीदी दी गल दसी है, हुण मैं ओह सरवर दा मुरीद नहीं है, मैं तुहाडा मुरीद बनना चाहुंना, तुहाडा चेला बनना चाहुंना। सुख गुरु करते जब पाई तिसको रावर सिख गुसाई। हे सच्चे पातशाह जी, जदों दी सुखना तुहाडे घर दे विचों पूरी हुई है सच्चे पातशाह, उदों तों लै के मैं तुहाडा सिख बनन दा चाहवान हां। इस करके सच्चे पातशाह मैं ते तुहाडे चरणा दी शरण दे विच हां। बख्शो करियो गुनाह जो पाछे अब दीजै सिखी मुझ आशे। इस करके सच्चे पातशाह मैं ते समझदा हां कि मैं जिहड़ा इन्ना चिर उस पीर दा चेला बनया रहा ये मेरे तो एक किस्म दा गुनाह ही हो गया। अब दीजा सिखी मुझ आछे, हुण सच्चे पातशाह तुसी कृपा करो ते मैनू अपना सिख प्रवान करो। गुरु पण्यो हिंदण सिख जेही बन जाए हैं हमरे सिख ते ही। सतगुरु सच्चे पातशाह जी कहिंदे ने जो हिंदू हन ओही मेरे सिख ने, बन जाए हैं हमरे सिख ते ही, भाव कि ओह तां साडे सिख बन सकदे हन जिहड़े हिंदू होण। तुरक छतर हम मारन करने पकड़ियो खंडा तिन को हरने। हुण सतगुरु सच्चे पातशाह जी दीआं खेडां ने, उहनां दे कौतक ने, उहनां दे चरित्र ने। सतगुरु गोविंद सिंह जी उस नूं कहिंदे ने कि जेकर तू हिंदू हुंदा ते असीं तैनूं सिख बना लैंदे, अपना चेला स्वीकार कर लैंदे। पर सच्चे पातशाह जी कहिंदे ने तैनूं असीं अपना सिख किवें बना सकदे हां क्योंकि तू ते मुसलमान है। ते सतगुरु जी कहिंदे ने कि मुसलमान तुरक सारे दे सारे साडे वैरी ने, असीं सारिआं तुरकां दा विनाश करना है, इसे करके ते असीं खंडा फड़िया होया कि सारिआं तुरकां दा विनाश करना है ते तू तुरक है, तैनूं मैं किवें अपना सिख बना लवां। जो उनका सो नाहिन मेरा, जो मेरा तिन को नहीं हेरा। सतगुरु गोविंद सिंह सच्चे पातशाह जी कहिंदे ने कि जिहड़ा उन्हां दा है, भाव के जिहड़ा तुरकां दा है, वह कदे भी मेरा नहीं हो सकदा। ते सतगुरु जी कहिंदे ने जिहड़ा मेरा है वह तुरकां दा कदे नहीं हो सकदा, भाव के दोवां गल्लां दा मिलाप कदे नहीं होवेगा। साबत सिदक राख बोजोए अह कठन ते कठन सोए। सतगुरु गोविंद सिंह सच्चे पातशाह जी कहिंदे ने कि सिखी साबत रखनी ते सिदक रखना सतगुरु सच्चे पातशाह जी कहिंदे ने बड़ा औखे तो औखा है, बड़ी मुश्किल गल है सिदक दा धारनी बनना। जे बे सिदक बोए गंध में आयद, सिदक बुए खूब मगज राखोर शद। ये फारसी दे विच उचारण कीता है कवि संतोख सिंह ने। इहदे अर्थ इह बणदे ने कि बेसिदकी दी बो बदबू हुंदी है, सिदक इक सुगंधी है जिस दे नाल मगज भाव के होण दी बीमारी तों राजी मनुख हो जाया करदा है। बेमुखाना मेह परतंत्र ना सुखं दृष्टंत कृचंत। ये संस्कृत दा इक श्लोक है। इहदे अर्थ इस तरह बनते ने कि बेमुखां नूं उत्थे ते इत्थे किते भी सुख की प्राप्ति नहीं हुंदी, भाव के सुख कदे ही नहीं दिसदा, भाव के कदे प्राप्त नहीं हुंदा। सिदक बलाई छै करे बिसदकी कर उजाड़, गुर पीर बिसदकी के नहीं नानक खेत बिबाड़। उस वेले सतगुरु गोविंद सिंह सच्चे पातशाह जी ने बचन किया, कहिंदे ने कि भरोसा दुखां नूं नाश करदा है ਤੇ ਬੇਸਿਦਕੀ ਘਰਾਂ ਨੂੰ ਉਜਾੜ ਦਿੰਦੀ ਹੈ। ਇਸ ਕਰਕੇ ਗੁਰ ਪੀਰ ਬੇਸਿਦਕੀ ਕੇ ਨਹੀਂ ਨਾਨਕ ਖੇਤ ਵਿਗਾੜ, ਭਾਵ ਕੇ ਬੇਸਿਦਕੀਆਂ ਦਾ ਖੇਤ ਬੇਵਾੜ ਹੈ, ਭਾਵ ਕੇ ਜਿਹਦੇ ਦੁਆਲੇ ਕਿਸੇ ਵੀ ਪ੍ਰਕਾਰ ਦੀ ਕੋਈ ਵਾੜ ਨਹੀਂ ਹੈ, ਕੋਈ ਓਟ ਨਹੀਂ ਹੈ, ਕੋਈ ਆਸਰਾ ਨਹੀਂ। ਇਤੇ ਆਦਿਕ ਸ਼ੁਭ ਬਾਕ ਸੁਣਾਏ, ਹਿਰਦੈ ਸਿਦਕ ਹੋਇਸ ਅਦਕਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਆਖੇ, ਜਿਨ੍ਹਾਂ ਬਚਨਾਂ ਨੂੰ ਸੁਣਨ ਦੇ ਨਾਲ ਹੀ ਹਿਰਦੈ ਸਿਦਕ ਹੋਇਓ ਦਿਖਾਏ, ਉਸ ਭਾਗੂ ਵਣਜਾਰੇ ਦੇ ਹਿਰਦੇ ਦੇ ਵਿੱਚ ਸਿਦਕ ਆ ਗਿਆ। ਪਾਇਓ ਸਿੱਖ ਲੇ ਪਾਹਲ ਸੋਈ, ਬਸਿਓ ਨਿਕਟ ਗੁਰ ਸ਼ਰਧਾ ਹੋਈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੀਤੀ ਕਿਰਪਾ, ਉਹਦੀ ਅਰਜ ਨੂੰ ਪ੍ਰਵਾਨ ਕੀਤਾ। ਉਹਨੇ ਫਿਰ ਸਤਿਗੁਰਾਂ ਦਾ ਹੁਕਮ ਮੰਨ ਕੇ ਖੰਡੇ ਤੇ ਬਾਟੇ ਦੇ ਅੰਮ੍ਰਿਤ ਨੂੰ ਗ੍ਰਹਿਣ ਕੀਤਾ, ਉਹਨੂੰ ਪਾਣ ਕੀਤਾ। ਬਸਿਓ ਨਿਕਟ ਗੁਰ ਸ਼ਰਧਾ ਹੋਈ, ਸਤਿਗੁਰਾਂ ਦੇ ਚਰਨਾਂ ਦੇ ਉੱਤੇ ਵੱਡੀ ਸ਼ਰਧਾ ਵੱਜੀ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਗੇ ਹੀ ਉਹ ਕੁਝ ਦਿਨ ਰਿਹਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਤਰ੍ਹਾਂ ਬਿਆਨ ਕਰਦੇ ਨੇ, ਮੈਂ ਛੱਡੇ ਨੇ ਪੀਰ ਫਕੀਰ ਸਾਰੇ, ਚੰਗੀ ਤਰ੍ਹਾਂ ਲਏ ਅਜ਼ਮਾ ਗੁਰ ਜੀ, ਸਿੱਖ ਆਪਦਾ ਹਾਂ ਮੈਨੂੰ ਬਖਸ਼ ਲਵੋ, ਲਵੋ ਚਰਨ ਕਮਲਾਂ ਉੱਤੇ ਲਾ ਗੁਰ ਜੀ, ਮੈਨੂੰ ਸਿੱਖੀ ਦੇ ਵਿੱਚ ਰਲਾ ਲਵੋ, ਭੁੱਲ ਪਿਛਲੀ ਲਾ ਬਖਸ਼ਾ ਗੁਰ ਜੀ, ਖੁਸ਼ੀ ਹੋ ਕੇ ਸਿੰਘ ਸਜਾ ਦਿੱਤਾ, ਭਾਗੂ ਸਿੰਘ ਭਾਗੂ ਤੋਂ ਬਣਾ ਗੁਰ ਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵੱਲ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਛਕਾ ਕੇ ਉਹਨੂੰ ਸਿੰਘ ਸਜਾ ਦਿੱਤਾ, ਭਾਗੂ ਤੋਂ ਬਣ ਗਿਆ ਹੈ ਹੁਣ ਭਾਗੂ ਸਿੰਘ। ਇਸ ਤਰੀਕੇ ਦੇ ਨਾਲ ਇਹ ਕਥਾ ਵਾਪਰੀ।
ਕੇਤਕ ਦਿਨ ਰਹਿ ਕੀਨ ਪਿਆਨਾ, ਪਹੁੰਚਿਓ ਆਪਣੇ ਜਾਏ ਸਥਾਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੁਝ ਕੁ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹੀ ਭਾਗੂ ਰਿਹਾ ਤੇ ਫਿਰ ਆਗਿਆ ਲੈ ਕੇ ਸਤਿਗੁਰਾਂ ਤੋਂ ਆਪਣੇ ਘਰ ਨੂੰ ਵਾਪਸ ਪਰਤ ਗਿਆ।
ਭੇਜਣ ਲੱਗੇ ਉਹ ਪੇਟ ਬੇਦਨਾਨਾ, ਵਸਤੇ ਅਜਾਇਬ ਦਰਬ ਮਹਾਨਾ।
ਕਿਉਂਕਿ ਸਤਿਗੁਰਾਂ ਦਾ ਸੇਵਕ ਬਣ ਗਿਆ, ਸਤਿਗੁਰਾਂ ਦਾ ਸਿੱਖ ਬਣ ਗਿਆ, ਇਸ ਕਰਕੇ ਉਸੇ ਦਿਨ ਤੋਂ ਲੈ ਕੇ ਬਹੁਤੀ ਸਾਰੀ ਭੇਟਾ ਤਰ੍ਹਾਂ ਤਰ੍ਹਾਂ ਦੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਹ ਪਹੁੰਚਾਉਣ ਲੱਗਾ।
ਸ੍ਰੀ ਸਤਿਗੁਰ ਸਿੱਖ ਕੀ ਪ੍ਰਤੀਤ, ਪਾਲਣ ਕਰਤ ਭਏ ਪਲ ਰੀਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਰੀਤੀ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੁਰੂ ਦੇ ਸਿੱਖ ਦੀ ਪ੍ਰਤੀਤ ਨੂੰ ਚੰਗੇ ਭਲੇ ਤਰੀਕੇ ਦੇ ਨਾਲ ਪਾਲਿਆ।
ਕਬ ਕਬ ਗੁਰ ਦਰਸ਼ਨ ਕੋ ਆਵੈ, ਸੰਗਤ ਸੰਗ ਹਜ਼ਾਰੋਂ ਲਿਆਵੈ।
ਕਦੇ ਕਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਵਾਸਤੇ ਆ ਜਾਂਦਾ, ਪਰ ਜਦੋਂ ਵੀ ਆਉਂਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋਰ ਵੀ ਸੰਗਤ ਨੂੰ ਪ੍ਰੇਰ ਕੇ ਸਤਿਗੁਰਾਂ ਦਾ ਦਰਸ਼ਨ ਕਰਾਉਣ ਦੇ ਵਾਸਤੇ ਲਿਆਉਂਦਾ।
ਦੁਇ ਹਜ਼ਾਰ ਤਨ ਦਇਓ ਸੁਨਾਏ, ਸੀਤ ਕਾਲ ਲਿਓ ਵਸਤਰ ਬਣਾਏ।
ਜਿਹੜਾ 2000 ਰੁਪਈਆ ਉਹਨੇ ਅਰਪਣ ਕੀਤਾ ਸੀ, ਉਸੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਸਿੱਖੋ, ਤੁਸੀਂ ਅਰਜ ਕੀਤੀ ਹੈ ਕਿ ਸਰਦੀ ਦਾ ਸਮਾਂ ਹੈ, ਇਸ ਕਰਕੇ 2000 ਰੁਪਈਆਂ ਦਾ ਖਰਚ ਕਰਕੇ ਤੁਸੀਂ ਵਸਤਰ ਬਣਾ ਲਓ, ਕੱਪੜੇ ਤਿਆਰ ਕਰ ਲਓ।
ਤਬੈ ਖਾਲਸੇ ਮੋਲ ਮੰਗਾਏ, ਲੇਫ ਨਿਹਾਲੀ ਲਏ ਬਣਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸੇ ਵੇਲੇ ਖਾਲਸੇ ਨੇ ਉਹਨਾਂ 2000 ਰੁਪਈਆਂ ਦੇ ਖਰਚ ਨੂੰ ਕੀਤਾ ਤੇ ਫਿਰ ਬਹੁਤੀਆਂ ਸਾਰੀਆਂ ਲੇਫਾਂ, ਬਹੁਤੀਆਂ ਸਾਰੀਆਂ ਨਿਹਾਲੀਆਂ ਬਣਾ ਲਈਆਂ। ਲੇਫ ਆਖਿਆ ਜਾਂਦਾ ਹੈ ਰਜਾਈ ਨੂੰ ਤੇ ਨਿਹਾਲੀ ਆਖਿਆ ਜਾਂਦਾ ਹੈ ਤਲਾਈ ਨੂੰ। ਭਾਵ ਕੇ ਬੜੀਆਂ ਰਜਾਈਆਂ ਤੇ ਬੜੀਆਂ ਤਲਾਈਆਂ ਬਣਵਾ ਦਿੱਤੀਆਂ ਨੇ ਸਾਧ ਸੰਗਤ ਦੇ ਵਾਸਤੇ। ਇਸ ਤੋਂ ਇਲਾਵਾ ਉਹਨਾਂ ਪੈਸਿਆਂ ਦੇ ਬਹੁਤੇ ਸਾਰੇ ਗਰਮ ਕੱਪੜੇ ਵੀ ਖਰੀਦੇ ਗਏ। ਇਸ ਤਰੀਕੇ ਦੇ ਨਾਲ ਜੋ ਅਰਜ ਕੀਤੀ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਪੂਰੀ ਕਰ ਦਿੱਤੀ। ਇਸ ਜਗ੍ਹਾ ਦੇ ਉੱਤੇ ਇਸ ਸਾਖੀ ਦੀ ਵੀ ਸਮਾਪਤੀ ਹੈ। ਦੂਸਰੇ ਪਾਸੇ ਕਵੀ ਸੰਤੋਖ ਸਿੰਘ ਜੀ ਨੇ ਇਸ ਅਧਿਆਇ ਦੀ ਵੀ ਇੱਥੇ ਸਮਾਪਤੀ ਕੀਤੀ ਹੈ ਤੇ ਤੀਸਰੇ ਪਾਸੇ ਸਾਧ ਸੰਗਤ ਜੀ ਸਮਾਂ ਵੀ ਸਮਾਪਤ ਹੈ। ਸੋ ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ
ਸਾਰੀ ਸਾਧ ਸੰਗਤ ਦੇ ਚਰਨਾਂ ਦੇ ਵਿੱਚੋਂ ਖਿਮਾ ਮੰਗਦਾ ਹਾਂ। ਅੱਗੇ ਕੱਲ ਨੂੰ ਜਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਸੋ ਅੱਜ ਇੱਥੇ ਹੀ ਕਥਾ ਨੂੰ ਮੈਂ ਵਿਸਰਾਮ ਦਿੰਦਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪਰਨਾਮ।